ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦੇ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨੇਹੋ ਕੂੜਾ ਲਾਇਓ ਉਸਾਂਭ ਰੰਗਾਨਾ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨੇਹੋ ਕੂੜਾ ਲਾਇਓ ਕੁਸਾਂਭ ਰੰਗਾਨਾ ਕੂੜੀ ਦੇਖ ਭੁੱਲੋ ਅੱਡ ਲਹ ਨਾ ਮੁੱਲੋ ਗੋਵਿੰਦ ਨਾਮ ਮਜੀਠਾ ਥੀ ਵਾਹੇ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗਹਉ ਜੁਗ ਅਟਲ ਚਵਰ ਛਤਰ ਅਤੇ ਤਖਤਾਂ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਤਿਗੁਰਾਂ ਦੀ ਪਾਵਨ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋ ਵੱਡੇ ਭਾਗ ਹਨ ਜੋ ਸਤਿਗੁਰਾਂ ਦੀ ਪਾਵਨ ਅਤੇ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਮਨੁੱਖਾ ਜਨਮ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੋਂ ਅੰਮ੍ਰਿਤ ਵੇਲੇ ਜੋ ਬਖਸ਼ਿਸ਼ ਉਪਦੇਸ਼ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਤਿਸ ਦੀ ਵਿਚਾਰ ਦਾ ਸਮਾਂ ਹੈ ਜਿੱਥੇ ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਉੱਥੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਇਸ ਪਾਵਨ ਅਸਥਾਨ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ। ਸੋ ਆਓ ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਅਤੇ ਇਸ ਦੀ ਵਿਚਾਰ ਭਾਈ ਸਾਹਿਬ ਜੀ ਪਾਸੋਂ ਪਾਠ ਅਤੇ ਦਾਸ ਪਾਸੋਂ ਸ਼ਰਵਨ ਕਰਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਮਹੱਲਾ ਪੰਜਵਾਂ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਦਾ ਇਹ ਪਾਵਨ ਸ਼ਬਦ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੂਹੀ ਰਾਗ ਦੇ ਦੁਆਰਾ ਛੰਤ ਸ਼ਬਦ ਦੀ ਚਾਲ ਹੈ। ਆਮ ਕਰਕੇ ਛੇ ਪਦਿਆਂ ਵਾਲੇ ਸ਼ਬਦ ਨੂੰ ਛੰਤ ਕਿਹਾ ਜਾਂਦਾ ਹੈ, ਪਰ ਸਤਿਗੁਰਾਂ ਦੀ ਬਾਣੀ ਸੁਤੰਤਰ ਹੈ, ਇਸ ਕਰਕੇ ਇਸ ਪਾਵਨ ਸ਼ਬਦ ਦੇ ਚਾਰ ਪਦੇ ਹਨ। ਘਰ ਪਹਿਲਾ ਸੁਰ ਤਾਲ ਦੇ ਪਹਿਲੇ ਘਰ ਅੰਦਰ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਨਿਰੰਕਾਰ ਵਾਹਿਗੁਰੂ ਦਾ ਮੰਗਲ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਵਰੂਪ ਪਰਮੇਸ਼ਵਰ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਜਿਸ ਪਰਮੇਸ਼ਵਰ ਦੀ ਪ੍ਰਾਪਤੀ ਹੈ।
ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ।
ਅੱਜ ਦੇ ਇਸ ਪਾਵਨ ਸ਼ਬਦ ਦੇ ਦੁਆਰਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰ ਰਹੇ ਹਨ। ਇੱਕ ਆਵਾਜ਼ ਦੇ ਕਰਕੇ ਸਾਨੂੰ ਅਟੈਂਸ਼ਨ ਦੇ ਰਹੇ ਹਨ ਕਿ ਹੇ ਭਾਈ, ਹੇ ਬਾਬਰੇ। ਬਾਬਰੇ ਦਾ ਅਰਥ ਹੈ ਜਿਸ ਮਨੁੱਖ ਦੀ ਮੱਤ ਦਾ ਪੱਧਰ ਜੋ ਹੈ ਉਹ ਥੋੜ੍ਹਾ ਜਿਹਾ ਨੀਵਾਂ ਹੈ, ਜੋ ਅਸਲੀਅਤ ਤੋਂ ਵਾਕਫ ਨਹੀਂ ਹੈ, ਅਣਜਾਣ ਹੈ, ਅਨਭੋਲ ਹੈ, ਪਾਗਲ ਨਹੀਂ ਹੈ, ਬਾਬਰਾ ਹੈ ਭਾਵ ਥੋੜ੍ਹਾ ਜਿਹਾ ਭਟਕਿਆ ਹੋਇਆ ਹੈ ਆਪਣੇ ਮੰਜ਼ਿਲ ਤੋਂ, ਰਸਤੇ ਤੋਂ ਥੋੜ੍ਹਾ ਜਿਹਾ ਜੋ ਰਸਤੇ ਤੋਂ ਭਟਕਦਾ ਜਾ ਰਿਹਾ ਹੈ। ਉਸ ਦੇ ਪ੍ਰਥਾਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਦੇ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਬਹੁਤ ਪਿਆਰਾ ਸ਼ਬਦ ਹੈ ਅਤੇ ਜਦੋਂ ਅਸੀਂ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਤਾਂ ਦਿਲ ਨੂੰ ਇੱਕ ਖਿੱਚ ਪੈਂਦੀ ਹੈ, ਦਿਲ ਨੂੰ ਉਹ ਡੋਰ ਸਾਡੇ ਮਨ ਨੂੰ ਖਿੱਚਦੀ ਹੈ ਜਿਸ ਤੋਂ ਇਹ ਮਨ ਵਿਛੜਿਆ ਹੋਇਆ ਹੈ, ਜਿਸ ਦਰ ਤੋਂ ਇਹ ਮਨ ਵਿਛੜਿਆ ਹੋਇਆ ਹੈ, ਟੁੱਟਾ ਹੋਇਆ ਹੈ, ਉਸ ਦਰ ਦੇ ਵੱਲ ਨੂੰ ਇਹ ਮਨ ਸਾਡਾ ਤੁਰਦਾ ਹੈ ਜਦੋਂ ਅਸੀਂ ਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਦੇ ਹਾਂ, ਕਿਉਂਕਿ ਬਾਣੀ ਪ੍ਰੇਮ ਦਾ ਵਿਸ਼ਾ ਹੈ, ਭਾਵਨਾ ਦਾ ਵਿਸ਼ਾ ਹੈ। ਗੁਰੂ ਪਿਆਰੀ ਸਾਧ ਸੰਗਤ, ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਸਾਰਿਆਂ ਨੂੰ ਇਹ ਅਲਾਨੀਆਂ ਵਰਤ ਸ਼ਬਦ ਵਰਤ ਕੇ ਬਖਸ਼ਿਸ਼ ਕੀਤੀ ਕਿ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪਰਮੇਸ਼ੁਰ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਜਿਨ੍ਹਾਂ ਨੇ ਆਪਣੀ ਮੈਂ ਨੂੰ ਮਾਰ ਲਿਆ, ਮੈਂ ਨੂੰ ਪਰੇ ਕਰ ਲਿਆ ਅਤੇ ਨਿਸਵਾਰਥ ਭਾਵ ਦੇ ਨਾਲ ਆਪਾਂ ਭਾਵ ਸਮਰਪਿਤ ਕਰ ਦਿੱਤਾ ਹੈ। ਪ੍ਰੇਮ ਦਾ ਅਰਥ ਹੈ ਮੈਂ ਨੂੰ ਪਰੇ ਕਰ ਲੈਣਾ ਅਤੇ ਅਨਕੰਡੀਸ਼ਨਲ ਕਿਸੇ ਦੇ ਅੱਗੇ ਸਰੈਂਡਰ ਕਰਨਾ ਹੈ, ਬਿਨਾਂ ਕਿਸੇ ਸ਼ਰਤ ਤੋਂ। ਕੋਈ ਸ਼ਰਤ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ, ਕੋਈ ਕੰਡੀਸ਼ਨ ਨਹੀਂ ਹੈ। ਜਦੋਂ ਅਨਕੰਡੀਸ਼ਨਲ ਸਰੈਂਡਰ ਹੁੰਦਾ ਹੈ ਉਸ ਨੂੰ ਅਸੀਂ ਪ੍ਰੇਮ ਕਹਿੰਦੇ ਹਾਂ। ਜੋ ਅਧਿਆਤਮਕ ਪ੍ਰੇਮ ਹੈ, ਅਧਿਆਤਮਕ ਦੁਨੀਆ ਦਾ ਜੋ ਪ੍ਰੇਮ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੈ, ਉਸ ਦਾ ਅਰਥ ਹੈ ਅਨਕੰਡੀਸ਼ਨਲ ਸਰੈਂਡਰ, ਬਿਨਾਂ ਕਿਸੇ ਸ਼ਰਤ ਤੋਂ ਗੁਰੂ ਦੇ ਸਨਮੁਖ ਸਰੈਂਡਰ ਕਰ ਦੇਣਾ, ਆਪਾਂ ਭਾਵ ਸਮਰਪਿਤ ਕਰ ਦੇਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ, ਕਿਉਂਕਿ ਜੇ ਅਸੀਂ ਬਾਣੀ ਨੂੰ ਹਿਰਦੇ ਨਾਲ ਸ਼ਰਵਣ ਕਰਾਂਗੇ ਨਾ ਤਾਂ ਪ੍ਰੇਮ ਪੈਦਾ ਹੁੰਦਾ ਹੈ, ਭਾਵਨਾ ਪੈਦਾ ਹੁੰਦੀ ਹੈ, ਅਤੇ ਜੇ ਅਸੀਂ ਬਾਣੀ ਨੂੰ ਮਤ ਦੇ ਨਾਲ, ਦਿਮਾਗ ਦੇ ਨਾਲ, ਅਕਲ ਦੇ ਨਾਲ ਸ਼ਰਵਣ ਕਰਦੇ ਹਾਂ ਨਾ ਤਾਂ ਤਰਕ ਪੈਦਾ ਹੁੰਦਾ ਹੈ। ਕਦੇ ਵੀ ਤੁਸੀਂ ਬਾਣੀ ਨੂੰ ਪੜ੍ਹ ਕੇ ਦੇਖੋ, ਬਾਣੀ ਉਹੀ ਹੈ, ਇੱਕ ਹਿਰਦੇ ਨਾਲ ਪੜ੍ਹਦਾ ਹੈ ਉਹਦੀ ਰੰਗਤ ਬਦਲ ਜਾਂਦੀ ਹੈ। ਜਿਹੜਾ ਮਨੁੱਖ ਹਿਰਦੇ ਨਾਲ ਬਾਣੀ ਨੂੰ ਪੜ੍ਹੇਗਾ ਨਾ, ਉਹਦੀ ਰੰਗਤ ਬਦਲੇਗੀ, ਉਹਦੇ ਚਿਹਰੇ 'ਤੇ ਰੂਹਾਨੀਅਤ ਆਵੇਗੀ, ਉਹਦੇ ਚਿਹਰੇ 'ਤੇ ਨੂਰ ਆਵੇਗਾ। ਅਤੇ ਜਿਹੜਾ ਅਕਲ ਦੇ ਨਾਲ ਬਾਣੀ ਪੜ੍ਹੇਗਾ ਨਾ, ਉਹਦੇ ਚਿਹਰੇ 'ਤੇ ਤੁਹਾਨੂੰ ਤਿਉੜੀਆਂ ਨਜ਼ਰ ਆਉਣਗੀਆਂ, ਸ਼ਿਕਨ ਨਜ਼ਰ ਆਵੇਗੀ, ਟੈਨਸ਼ਨ ਨਜ਼ਰ ਆਵੇਗੀ। ਇਹ ਗੁਰਬਾਣੀ ਹਿਰਦੇ ਦਾ ਵਿਸ਼ਾ ਹੈ, ਪ੍ਰੇਮ ਦਾ ਵਿਸ਼ਾ ਹੈ, ਭਾਵਨਾ ਦਾ ਵਿਸ਼ਾ ਹੈ। ਗਿਆਨ ਬਹੁਤ ਹੈ ਗੁਰਬਾਣੀ ਦੇ ਅੰਦਰ। ਅਤੇ ਮੈਂ ਇਹ ਵੀ ਆਪ ਜੀ ਦੇ ਨਾਲ ਸਾਂਝੀ ਕਰਦਿਆਂ, ਜਿੰਨਾ ਮਨੁੱਖ ਆਪਣੇ ਆਪ ਨੂੰ ਮਤ ਕਰਕੇ ਚਤੁਰ ਸਮਝਦਾ ਹੈ ਨਾ, ਹਿਰਦਾ ਉਸ ਤੋਂ ਹਜ਼ਾਰ ਗੁਣਾ ਵੱਧ ਸਿਆਣਾ ਹੁੰਦਾ ਹੈ। ਮਨ ਮਤ ਦੇ ਨਾਲੋਂ ਹਜ਼ਾਰ ਗੁਣਾ ਵੱਧ ਸੂਝਵਾਨ ਹੈ, ਸਮਝਦਾਰ ਹੈ। ਪਰ ਅੱਜ ਦੀ ਦੁਨੀਆ ਦੇ ਵਿੱਚ ਜ਼ਿਆਦਾਤਰ ਲੋਕ ਜੋ ਹਨ ਉਹ ਮਤ ਨੂੰ ਲੈ ਕੇ ਚੱਲ ਰਹੇ ਹਨ, ਮਤ ਨੂੰ ਲੈ ਕੇ ਚੱਲ ਰਹੇ ਹਨ। ਪਰ ਜਦੋਂ ਅਸੀਂ ਮਨ ਨੂੰ ਲੈ ਕੇ ਚੱਲਾਂਗੇ ਨਾ, ਮਨ ਨੂੰ, ਮਨ ਦੀਆਂ ਭਾਵਨਾਵਾਂ ਨੂੰ, ਮਨ ਦੇ ਜਜ਼ਬਾਤਾਂ ਨੂੰ, ਵਿਚਾਰਾਂ ਨੂੰ, ਤੇ ਦੁਨੀਆ ਦਾ ਜੋ ਸਵਰੂਪ ਹੈ ਉਹ ਬਹੁਤ ਹੀ ਹੋਰ ਹੋ ਜਾਂਦਾ ਹੈ। ਜੀਵਨ ਦਾ ਸਵਰੂਪ ਬਹੁਤ ਹੋਰ ਹੋ ਜਾਂਦਾ ਹੈ। ਦੁਨੀਆ ਦੇ ਵਿੱਚ ਸਾਨੂੰ ਦੋ ਤਰ੍ਹਾਂ ਦੇ ਲੋਕ ਮਿਲਦੇ ਹਨ। ਬਾਣੀ ਦੇ ਅੰਦਰ ਵੀ ਉਹਨਾਂ ਦੋ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਹੈ। ਜਦੋਂ ਅਸੀਂ ਪਿਆਰ ਦੇ ਨਾਲ, ਭਾਵਨਾ ਦੇ ਨਾਲ, ਵਿਚਾਰ ਦੇ ਨਾਲ ਬਾਣੀ ਪੜ੍ਹਦੇ ਹਾਂ ਤੇ ਮੁੱਖ ਕਰਕੇ ਸਾਨੂੰ ਦੋ ਰਸਤੇ ਨਜ਼ਰ ਆਉਂਦੇ ਹਨ ਗੁਰਬਾਣੀ ਦੇ, ਇੱਕ ਹੈ ਮਤ ਦਾ, ਇੱਕ ਹੈ ਮਨ ਦਾ। ਮਤ ਦੇ ਰਸਤੇ ਤੇ ਜਿਹੜੇ ਚੱਲੇ ਉਹਨਾਂ ਦੇ ਵੀ ਉਦਾਹਰਣ ਗੁਰਬਾਣੀ ਨੇ ਬਖਸ਼ਿਸ਼ ਕੀਤੇ ਹਨ, ਤੇ ਮਨ ਦੇ ਰਸਤੇ ਤੇ ਜਿਹੜੇ ਚੱਲੇ ਉਹਨਾਂ ਦੇ ਵੀ ਉਦਾਹਰਣ ਗੁਰਬਾਣੀ ਨੇ ਬਖਸ਼ਿਸ਼ ਕੀਤੇ ਹਨ। ਤੇ ਦੋਹਾਂ ਰਸਤਿਆਂ ਨੂੰ ਸਤਿਗੁਰਾਂ ਨੇ ਸਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਵੀ ਹੁਣ ਤੇਰੀ ਮਰਜ਼ੀ ਹੈ ਤੂੰ ਕਿਸ ਰਸਤੇ ਤੇ ਤੁਰਨਾ ਹੈ, ਕਿਉਂਕਿ ਮਨ ਵੀ ਤੇ ਮਤ ਵੀ ਦੋਵੇਂ ਸਾਡੇ ਕੋਲ ਹਨ। ਇੱਕ ਮਤ ਦਾ ਰਸਤਾ ਹੈ ਜਿਹਦੇ ਵਿੱਚ ਅਸੀਂ ਪੜ੍ਹਦੇ ਹਾਂ, ਭਗਤ ਨਾਮਦੇਵ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਉਹ ਕਹਿਣ ਲੱਗੇ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਉਹ ਮਤ ਨੂੰ ਅੱਗੇ ਲੈ ਕੇ ਚੱਲ ਰਿਹਾ ਸੀ। ਉਹ ਕਹਿੰਦਾ ਸੀ ਇਹ ਰਾਜ ਭਾਗ ਮੇਰਾ ਹੈ, ਮੇਰਾ ਹੈ। ਮਤ ਕਰਕੇ ਬੰਦਾ ਕਹਿੰਦਾ ਹੈ ਮੇਰਾ ਹੈ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚੱਲੇ ਥਾ, ਦੇਹੀ ਗਿਰਜਨ ਖਾਈ। ਇਹ ਉਹਨਾਂ ਦੀ ਅਵਸਥਾ ਹੈ ਜੋ ਮਤ ਨੂੰ ਲੈ ਕੇ ਚੱਲੇ, ਤੇ ਜਿਨ੍ਹਾਂ ਨੇ ਕਿਹਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਅੱਜ ਜਿਹੜੇ ਮੇਰੀ ਮੇਰੀ ਕਹਿ ਕੇ ਗਏ ਉਹਨਾਂ ਦਾ ਕਿਤੇ ਕੋਈ ਅਸਥਾਨ ਨਹੀਂ ਹੈ, ਪਰ ਜਿਨ੍ਹਾਂ ਨੇ ਸਭ ਕੁਛ ਪਰਮਾਤਮਾ ਨੂੰ ਸੌਂਪ ਦਿੱਤਾ ਮਨ ਕਰਕੇ, ਜਿਨ੍ਹਾਂ ਨੇ ਜੀਵਨ ਜੀਆ ਹੈ, ਅੱਜ ਉਹਨਾਂ ਦੇ ਸਾਰੀ ਦੁਨੀਆ ਦੇ ਵਿੱਚ ਤੁਹਾਨੂੰ ਦਰ ਘਰ ਮਿਲਦੇ ਹਨ। ਗੁਰੂ ਨਾਨਕ ਦਾ ਘਰ ਬਾਬਾ ਕਬੀਰ ਸਾਹਿਬ ਜੀ ਦਾ ਵੀ ਘਰ ਹੈ, ਬਾਬਾ ਫਰੀਦ ਸਾਹਿਬ ਜੀ ਦਾ ਵੀ ਘਰ ਹੈ, ਭਗਤ ਰਵਿਦਾਸ ਜੀ ਦਾ ਵੀ ਘਰ ਹੈ। ਸੋ ਇਹ ਫਰਕ ਹੈ, ਇੱਕ ਮਤ ਦਾ ਰਸਤਾ ਹੈ, ਇੱਕ ਮਨ ਦਾ ਰਸਤਾ ਹੈ। ਤੇ ਮਨ ਕਰਕੇ ਜਦੋਂ ਮਨੁੱਖ ਜ਼ਿੰਦਗੀ ਜਿਉਂਦਾ ਹੈ ਤੇ ਜ਼ਿੰਦਗੀ ਬੜੀ ਸਰਲ ਹੋ ਜਾਂਦੀ ਹੈ, ਬਹੁਤ ਸਰਲ ਹੋ ਜਾਂਦੀ ਹੈ। ਮਨ ਤੇ ਭਰੋਸਾ ਰੱਖ ਕੇ ਜਦੋਂ ਅਸੀਂ ਕੋਈ ਕਾਰਜ ਕਰਦੇ ਹਾਂ ਨਾ, ਤੇ ਉਹ ਕਾਰਜ ਜੋ ਹੈ ਉਹ ਬੜਾ ਸੌਖਾ ਸੰਪੂਰਨ ਹੋ ਜਾਂਦਾ ਹੈ, ਕਿਉਂਕਿ ਮਨ ਪਰਮੇਸ਼ੁਰ ਦੀ ਅੰਸ਼ ਹੈ। ਮਨ ਉਹ ਥਾਂ ਹੈ ਜਿੱਥੇ ਪਰਮੇਸ਼ੁਰ ਵੱਸਦਾ ਹੈ, ਹਿਰਦੇ ਵਿੱਚ ਪਰਮੇਸ਼ੁਰ ਵੱਸਦਾ ਹੈ। ਇਸ ਕਰਕੇ ਜ਼ਿਆਦਾਤਰ ਮਨੁੱਖ ਜਦੋਂ ਮਨ ਕਰਕੇ ਫੈਸਲਾ ਕਰਦਾ ਹੈ ਤੇ ਉਹ ਗਲਤ ਨਹੀਂ ਹੁੰਦਾ, ਸਹੀ ਹੁੰਦਾ ਹੈ। ਤੇ ਜ਼ਿਆਦਾਤਰ ਮਤ ਤੋਂ ਕੀਤੇ ਹੋਏ ਫੈਸਲੇ ਜੋ ਹਨ ਉਹ ਗਲਤ ਹੋ ਜਾਂਦੇ ਹਨ। ਜਦੋਂ ਅਸੀਂ ਦੋਹਾਂ ਨੂੰ ਤੁਲਨਾ ਕਰਕੇ ਦੇਖੀਏ ਸੰਸਾਰ ਦੇ ਅੰਦਰ, ਜਿਨ੍ਹਾਂ ਨੇ ਮਨ ਕਰਕੇ ਫੈਸਲੇ ਕੀਤੇ ਉਹ ਕਾਮਯਾਬ ਹੋ ਗਏ, ਜਿਨ੍ਹਾਂ ਨੇ ਮਤ ਕਰਕੇ ਡਿਸੀਜ਼ਨ ਲਏ, ਫੈਸਲੇ ਲਏ, ਉਹ ਫੇਲ ਹੋ ਗਏ। ਸੋ ਇਹ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੈ। ਪਰ ਅੱਜ ਬਹੁਤ ਆਇਤ, ਕਿਉਂਕਿ ਗਿਆਨ ਦਾ ਯੁੱਗ ਹੈ, ਵਿਗਿਆਨ ਦਾ ਯੁੱਗ ਹੈ, ਇਸ ਕਰਕੇ ਬੰਦਾ ਮਤ ਨੂੰ ਪ੍ਰੈਫਰੈਂਸ ਦਿੰਦਾ ਹੈ। ਮਨ ਦੀ ਨਹੀਂ ਸੁਣਦਾ, ਜਦੋਂ ਕਿ ਮਨ ਦੀ ਸੁਣਨੀ ਚਾਹੀਦੀ ਹੈ, ਮਤ ਦੀ ਨਹੀਂ ਸੁਣਨੀ ਚਾਹੀਦੀ। ਮਤ ਵਿਚਲਿਤ ਕਰ ਦਿੰਦੀ ਹੈ, ਮਤ ਭਟਕਾ ਦਿੰਦੀ ਹੈ। ਇਹ ਮਤ ਦਾ ਹੀ ਕਾਰਨ ਹੈ ਕਿ ਅਸੀਂ ਦੁਖੀ ਹਾਂ, ਅਸੀਂ ਚਿੰਤਾ ਵਿੱਚ ਹਾਂ। ਮਨ ਕਰਕੇ ਦੇਖੋ, ਕੋਈ ਦੁੱਖ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਇਹ ਬੜੀ ਵੱਡੀ ਗੱਲ ਹੈ। ਜੇ ਸਾਨੂੰ ਜ਼ਿੰਦਗੀ ਜਿਉਣ ਦਾ ਸਹੀ ਨਜ਼ਰੀਆ ਮਿਲ ਜਾਏ, ਜੋ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਤਾਂ ਸਾਡੀ ਜ਼ਿੰਦਗੀ ਦੀਆਂ ਬਹੁਤੀਆਂ ਮੁਸ਼ਕਲਾਂ ਦਾ ਹੱਲ ਮਿਲ ਜਾਂਦਾ ਹੈ। ਅਤੇ ਇਹੀ ਜੀਵਨ ਦਾ ਸਾਰ ਹੈ ਕਿ ਜ਼ਿੰਦਗੀ ਦੀ ਖੇਡ ਸੰਪੂਰਨ ਹੋ ਸਕੇ, ਪੂਰੀ ਹੋ ਸਕੇ। ਸੋ ਸਤਿਗੁਰਾਂ ਨੇ ਪਹਿਲੇ ਸ਼ਬਦ ਦੇ ਦੁਆਰਾ ਸਾਨੂੰ ਸੁਚੇਤ ਕੀਤਾ, ਸੁਣ, ਭਾਵ ਆਪਣਾ ਧਿਆਨ ਦਿਓ, ਆਪਣੀ ਅਟੈਂਸ਼ਨ ਦਿਓ, ਆਪਣੀ ਸੁਰਤ ਨੂੰ ਹੁਣ ਸਤਿਗੁਰ ਦੇ ਚਰਨਾਂ ਵਿੱਚ ਲੈ ਆਓ। ਬਾਵਰੇ ਤੂੰ ਕਾਏ ਦੇਖ ਭੁਲਾਨਾ, ਕਿਉਂ ਤੂੰ ਦੇਖ ਕਰਕੇ ਭੁੱਲ ਗਿਆ ਹੈ, ਕੀ ਦੇਖ ਰਹੇ ਹਾਂ। ਹੁਣ ਇੱਥੇ ਇਸ ਗੱਲ ਦਾ ਤੇ ਸਤਿਗੁਰ ਨੇ ਜ਼ਿਕਰ ਨਹੀਂ ਕੀਤਾ, ਬਸ ਦੱਸਿਆ ਹੈ ਬਾਵਰੇ ਤੂੰ ਕਾਏ ਦੇਖ ਭੁਲਾਨਾ, ਤੂੰ ਕਿਉਂ ਦੇਖ ਕੇ ਭੁੱਲ ਗਿਆ ਹੈ। ਦੇਖ ਅਸੀਂ ਕੀ ਰਹੇ ਹਾਂ, ਸੰਸਾਰ, ਪਦਾਰਥ। ਹੁਣ ਸੰਸਾਰ ਨੂੰ ਦੇਖਦੇ ਹੋਏ, ਪਦਾਰਥ ਨੂੰ ਦੇਖਦੇ ਹੋਏ ਅਸੀਂ ਪਰਮਾਰਥ ਨੂੰ ਭੁੱਲ ਗਏ ਹਾਂ। ਪਰ ਸਤਿਗੁਰੂ ਇੱਥੇ ਸਵਾਲ ਕਰਦੇ ਹਨ, ਕਿਉਂ ਕਿਉਂ ਭੁੱਲ ਗਿਆ ਹੈ ਤੂੰ। ਸੰਸਾਰ ਨੂੰ ਦੇਖ ਰਿਹਾ ਹੈ, ਪਰ ਸੰਸਾਰ ਨੂੰ ਦੇਖ ਕੇ ਵੀ ਤੈਨੂੰ ਨਿਰੰਕਾਰ ਦੀ ਯਾਦ ਆਉਣੀ ਚਾਹੀਦੀ ਸੀ, ਪਰ ਤੂੰ ਸੰਸਾਰ ਨੂੰ ਦੇਖ ਕੇ ਨਿਰੰਕਾਰ ਨੂੰ ਭੁੱਲ ਗਿਆ ਹੈ। ਦਾਤ ਪਿਆਰੀ ਵਿਸਰਿਆ ਦਾਤਾਰ, ਦਾਤਾਰ ਵਿਸਰ ਗਿਆ ਹੈ। ਇਸ ਕਰਕੇ ਸਤਿਗੁਰ ਕਹਿੰਦੇ, ਤੂੰ ਥੋੜ੍ਹਾ ਜਿਹਾ ਭਟਕ ਰਿਹਾ ਹੈ, ਹਜੇ ਕੁਛ ਵਿਗੜਿਆ ਨਹੀਂ ਹੈ, ਹਜੇ ਬਹੁਤੀ ਦੂਰ ਨਹੀਂ ਗਿਆ, ਹਜੇ ਮੰਜ਼ਿਲ ਬਹੁਤੀ ਦੂਰ ਤੇਰੇ ਤੋਂ ਹੋਈ ਨਹੀਂ ਹੈ, ਭਟਕਿਆ ਨਹੀਂ ਹੈ, ਬਿਲਕੁਲ ਥੋੜ੍ਹਾ ਜਿਹਾ ਫਰਕ ਪੈ ਰਿਹਾ ਹੈ। ਇਸ ਕਰਕੇ ਸੁਣ, ਧਿਆਨ ਦੇ, ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ, ਤੂੰ ਕਿਉਂ ਇਸ ਸੰਸਾਰ ਨੂੰ ਦੇਖ ਕੇ ਨਿਰੰਕਾਰ ਨੂੰ ਭੁੱਲ ਗਿਆ ਹੈ।
ਸੁਣ ਬਾਬਰੇ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ,
ਸੁਣ ਬਾਬਰੇ ਹੇ ਅਣਜਾਣ ਮਨੁੱਖ, ਹੇ ਗੁਰਮੁਖ ਪਿਆਰਿਆ, ਸੁਣ, ਧਿਆਨ ਦੇ। ਨੇਹੋ ਕੂੜਾ, ਨੇਹੋ ਤੋਂ ਭਾਵ ਹੈ ਪ੍ਰੀਤ, ਪ੍ਰੇਮ ਸੰਬੰਧ। ਜੋ ਇਹ ਸੰਸਾਰ ਦਾ ਨੇਹੋ ਹੈ, ਇਹ ਕੂੜਾ ਹੈ, ਝੂਠ ਦਾ ਹੈ, ਇਹ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਕੁਸੁੰਬ ਰੰਗਾਨਾ, ਕੁਸੁੰਬ ਕਹਿੰਦੇ ਹਨ ਕੱਚੇ ਨੂੰ, ਰੰਗਾਨਾ ਰੰਗਾ ਜੋ ਕੱਚਾ ਰੰਗ ਹੋਵੇ, ਜੋ ਲਹਿ ਜਾਂਦਾ ਹੈ, ਜੋ ਸਦੀਵ ਨਾਂ ਨਾਲ ਚੱਲਣ ਵਾਲਾ ਹੋਵੇ। ਸਤਿਗੁਰ ਕਹਿੰਦੇ ਇਹ ਸੰਸਾਰ ਦਾ ਰੰਗ, ਇਹ ਸੰਸਾਰ ਦੀ ਦਿੱਖ, ਇਹ ਸੰਸਾਰ ਦੀ ਪਕੜ, ਇਹ ਸੰਸਾਰ ਦਾ ਨੇਹੋ ਪ੍ਰੇਮ ਕੁਸੁੰਬ ਦੇ ਰੰਗ ਵਰਗਾ ਹੈ, ਜੋ ਕਦੇ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ।
ਕੂੜੀ ਦੇਖ ਭੁੱਲੋ ਅੱਡ ਲਹਿ ਨਾ ਮੁੱਲੋ ਗੋਵਿੰਦ ਨਾਮ ਮਜੀਠਾ,
ਪਰਮਾਤਮਾ ਦੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ ਕੂੜੀ ਦੇਖ ਭੁੱਲੋ। ਇਹ ਸੰਸਾਰ ਕੂੜ ਹੈ, ਜੇ ਪਰਮਾਤਮਾ ਦਾ ਹਿਰਦੇ ਵਿੱਚ ਵਾਸ ਨਹੀਂ ਹੈ, ਨਾਮ ਨਹੀਂ ਹੈ ਹਿਰਦੇ ਦੇ ਅੰਦਰ, ਤੇ ਸਤਿਗੁਰ ਕਹਿੰਦੇ ਹਨ ਇਹ ਸੰਸਾਰ ਕੂੜ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਤੇ ਜੇ ਪਰਮਾਤਮਾ ਚੇਤਾ ਹੈ, ਹਿਰਦੇ ਵਿੱਚ ਪਰਮਾਤਮਾ ਦੀ ਯਾਦ ਹੈ, ਤੇ ਸਤਿਗੁਰ ਕਹਿੰਦੇ ਹਨ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੁਰਤ ਬਦਲ ਜਾਂਦੀ ਹੈ ਤੇ ਸੰਸਾਰ ਬਦਲ ਜਾਂਦਾ ਹੈ। ਸੰਸਾਰ ਉਹੀ ਹੈ, ਇੱਕ ਦੇ ਵਾਸਤੇ ਸੰਸਾਰ ਦੁੱਖ ਦਾ ਰੂਪ ਹੈ, ਇੱਕ ਵਾਸਤੇ ਸੰਸਾਰ ਮੁਕਤੀ ਦਾ ਮਾਰਗ ਹੈ, ਪਰਮੇਸ਼ੁਰ ਦੀ ਪ੍ਰਾਪਤੀ ਦਾ ਸਾਧਨ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕੂੜੀ ਦੇਖ, ਦੇਖ ਦਾ ਅਰਥ ਹੈ ਦੇਖ ਕਰਕੇ ਭੁੱਲੋ, ਤੂੰ ਭੁੱਲ ਗਿਆ ਹੈ। ਅੱਡ ਲਹਿ ਨਾ ਮੁੱਲੋ, ਅੱਧੀ ਕੌਡੀ ਵੀ ਤੈਨੂੰ ਇਹਦਾ ਕੀਮਤ ਨਹੀਂ ਮਿਲੇਗੀ। ਸੰਸਾਰ ਦੇ ਅੰਦਰ ਚਾਹੇ ਜਿੰਨਾ ਮਰਜ਼ੀ ਪਸਾਰਾ ਪਸਾਰ ਲੈ, ਜਿੰਨੇ ਮਰਜ਼ੀ ਤੂੰ ਸੰਸਾਰ ਦੇ ਅੰਦਰ ਜ਼ਮੀਨ, ਜਾਇਦਾਦ, ਰੁਤਬੇ, ਧਨ, ਦੌਲਤਾਂ ਇਕੱਤਰ ਕਰ ਲੈ,
ਇਹਨਾਂ ਦਾ ਤੈਨੂੰ ਸੰਸਾਰ ਦੇ ਵਿੱਚੋਂ ਪਰਮਾਤਮਾ ਦੇ ਦਰ ਤੇ ਅੱਧੀ ਕੌਡੀ ਵੀ ਮੁੱਲ ਨਹੀਂ ਮਿਲਣ ਵਾਲਾ, ਅੱਧੀ ਕੌਡੀ ਵੀ ਇਹਨਾਂ ਦਾ ਮੁੱਲ ਨਹੀਂ ਹੈ। ਕਿਉਂਕਿ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ, ਕੀਮਤ ਤੇ ਅਸੀਂ ਉਸ ਚੀਜ਼ ਦੀ ਲੈ ਸਕਦੇ ਹਾਂ ਜਿਹੜੀ ਸਾਡੀ ਹੋਵੇ, ਜਿਹੜੀ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਪਰਮਾਤਮਾ ਦੇ ਹੀ ਦਿੱਤੀ ਹੈ, ਉਹਦੀ ਦਾਤ ਹੈ। ਤੇ ਸਤਿਗੁਰ ਕਹਿੰਦੇ ਇਹਦਾ ਤੈਨੂੰ ਕੋਈ ਵੀ ਮੁੱਲ ਪ੍ਰਾਪਤ ਹੋਣ ਵਾਲਾ ਨਹੀਂ ਹੈ, ਕਿਉਂਕਿ ਤੂੰ ਇਸ ਵਾਸਤੇ ਨਹੀਂ ਸੰਸਾਰ ਵਿੱਚ ਆਇਆ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲਾਹਾ ਲੈਣ ਵਾਸਤੇ ਆਇਆ ਹੈ। ਲੱਗਾ ਕਿੱਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ, ਤੇਰੀ ਜ਼ਿੰਦਗੀ ਰੂਪੀ ਰਹਿਣ ਮੁੱਕਦੀ ਜਾ ਰਹੀ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਗੋਬਿੰਦ ਨਾਮ ਮਜੀਠਾ। ਗੋਬਿੰਦ ਜੋ ਧਰਤੀ ਦੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪਰਮੇਸ਼ੁਰ ਹੈ ਨਾ, ਪਰਮੇਸ਼ੁਰ ਦਾ ਨਾਮ ਹੀ ਮਜੀਠਾ ਹੈ, ਪੱਕਾ ਹੈ, ਸਦਾ ਥਿਰ ਰਹਿਣ ਵਾਲਾ ਹੈ, ਤੇਰੇ ਨਾਲ ਨਿਭਣ ਵਾਲਾ ਹੈ, ਤੇਰੇ ਸਾਰੇ ਦੁੱਖਾਂ ਦਾ ਦਾਰੂ ਹੈ, ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਪਰਮੇਸ਼ੁਰ ਦਾ ਨਾਮ ਹੈ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਹੇ ਭਾਈ ਪਰਮੇਸ਼ੁਰ ਗੋਬਿੰਦ ਦਾ ਨਾਮ ਹੀ ਸੱਚਾ ਹੈ, ਪੱਕਾ ਹੈ, ਸਦਾ ਨਾਲ ਨਿਭਣ ਵਾਲਾ ਹੈ।
ਵਹੀ ਲਾਲਾ ਆਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ।
ਥੀ ਵਹੇ ਦਾ ਭਾਵ ਹੈ ਹੋ ਜਾਏਗਾ, ਲਾਲਾ ਸ੍ਰੇਸ਼ਟ ਹੋ ਜਾਏਗਾ, ਉੱਤਮ ਹੋ ਜਾਏਗਾ। ਥੀ ਵਹੇ ਲਾਲਾ ਅਤ ਗੁਲਾਲਾ, ਅਤਿਸ਼ੈ ਕਰਕੇ ਸ੍ਰੇਸ਼ਟ ਜੀਵਨ ਨੂੰ ਪ੍ਰਾਪਤ ਹੋਵੇਗਾ। ਗੁਲਾਲਾ ਤੋਂ ਭਾਵ ਗੁਲਾਲ ਇੱਕ ਫੁੱਲ ਦਾ ਨਾਮ ਹੈ ਜੋ ਬੜਾ ਸੁੰਦਰ ਹੋਇਆ ਕਰਦਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਥੀ ਵਹੇ ਲਾਲਾ ਅਤ ਗੁਲਾਲਾ ਤੂੰ ਹੋ ਜਾਏਗਾ, ਅਤਿਸ਼ੈ ਕਰਕੇ ਕੀਮਤ ਵਾਲਾ ਹੋ ਜਾਏਗਾ, ਸੰਸਾਰ ਦੇ ਵਿੱਚ ਵੀ ਤੇ ਦਰਗਾਹੇ ਵੀ ਤੇਰੀ ਕੀਮਤ ਪੈ ਜਾਏਗੀ। ਥੀ ਵਹੇ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ, ਗੁਰੂ ਦੇ ਸ਼ਬਦ ਨੂੰ ਚੀਨਣਾ ਕਰ ਤੋਂ ਭਾਵ ਹੈ ਦੇਖਣਾ ਕਰ, ਵਿਚਾਰਨਾ ਕਰ। ਮਿੱਠਾ, ਇਹ ਬਹੁਤ ਮਿੱਠਾ ਹੈ, ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਪਰਮੇਸ਼ੁਰ ਦਾ ਨਾਮ ਬਹੁਤ ਮਿੱਠਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਹੈ ਨਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰ ਇਹ ਸਵਾਦ ਪਤਾ ਕਦੋਂ ਆਉਂਦਾ ਹੈ, ਜਦੋਂ ਇਹ ਰਸ ਛੱਡੇ ਉਹ ਰਸ ਆਵਾ। ਨਿੰਦਿਆ ਛੱਡ ਦਿਓ, ਚੁਗਲੀ ਛੱਡ ਦਿਓ, ਈਰਖਾ ਛੱਡ ਦਿਓ, ਦਵੈਸ਼ ਛੱਡ ਦਿਓ, ਫਿਰ ਦੇਖੋ ਪਰਮਾਤਮਾ ਦਾ ਨਾਮ ਕਿੱਡਾ ਮਿੱਠਾ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਕਿੰਨੀ ਮਿਠਾਸ ਹੈ, ਗੁਰਬਾਣੀ ਦੇ ਵਿੱਚ ਕਿੰਨੀ ਮਿਠਾਸ ਹੈ, ਰਸਨਾ ਤੋਂ ਲੈ ਕੇ ਹਿਰਦਾ ਤੱਕ ਮਨੁੱਖ ਦਾ ਜੋ ਹੈ ਜੀਵਨ ਜੋ ਹੈ ਉਹ ਮਿੱਠਾ ਹੋ ਜਾਂਦਾ ਹੈ, ਚੰਗਾ ਹੋ ਜਾਂਦਾ ਹੈ। ਸਤਿਗੁਰ ਬਖਸ਼ਿਸ਼ ਕਰਦੇ ਹਨ, ਪਰਮੇਸ਼ੁਰ ਦਾ ਨਾਮ, ਗੁਰੂ ਦਾ ਸ਼ਬਦ ਜੋ ਹੈ ਅਤਿਸ਼ੈ ਕਰਕੇ ਮਿੱਠਾ ਹੈ।
ਮਿੱਥਿਆ ਮੋਹਿ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ।
ਮਿੱਥਿਆ ਮੋਹ ਮਗਨ ਥੀ ਰਹਿਆ, ਮਿੱਥਿਆ ਤੋਂ ਭਾਵ ਇਹ ਸੰਸਾਰ ਜੋ ਤੂੰ ਮਿੱਥਿਆ ਹੋਇਆ ਹੈ ਵੀ ਮੇਰਾ ਹੈ, ਮੋਹੇ ਇਹਦੇ ਮੋਹ ਦੇ ਵਿੱਚ ਜੋ ਇਹ ਮਿੱਥਿਆ ਸੰਸਾਰ ਹੈ, ਝੂਠ ਹੈ, ਇਹਦੇ ਵਿੱਚ ਤੂੰ ਮੋਹਿਆ ਹੋਇਆ ਹੈ। ਮਗਨ ਥੀ ਰਹਿਆ, ਮਗਨ ਹੋ ਰਿਹਾ ਹੈ, ਝੂਠ ਸੰਗ ਲਪਟਾਨਾ, ਤੇ ਝੂਠ ਦੇ ਵਿੱਚ ਤੂੰ ਆਪਣੇ ਆਪ ਨੂੰ ਲਿਪਾਏਮਾਨ ਕੀਤਾ ਹੋਇਆ ਹੈ ਜਾਂ ਲਿਪਟਿਆ ਹੋਇਆ ਹੈ, ਲੱਗਾ ਹੋਇਆ ਹੈ।
ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ।
ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਦੀਨ ਸ਼ਰਨ ਕਿਰਪਾ ਨਿਧ, ਜੋ ਵੀ ਦੀਨ ਹੋ ਕਰਕੇ ਤੇਰੀ ਸ਼ਰਨ ਦੇ ਵਿੱਚ ਆਉਂਦੇ ਹਨ, ਹੇ ਕਿਰਪਾ ਦੇ ਨਿਧ ਖਜ਼ਾਨਾ ਸਵਰੂਪ ਪਰਮੇਸ਼ੁਰ, ਰਾਖ ਲਾਜ ਭਗਤਾਨਾ, ਤੂੰ ਹਮੇਸ਼ਾ ਹੀ ਆਪਣੇ ਭਗਤਾਂ ਦੀ ਜੋ ਤੇਰੀ ਸ਼ਰਨ ਵਿੱਚ ਆਏ ਹਨ ਲਾਜ ਰੱਖੀ ਹੈ, ਰੱਖਦਾ ਹੈ, ਰੱਖੇਗਾ।
ਹੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ।
ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ, ਹੇ ਭਾਈ ਹੇ ਗੁਰਮੁਖ ਜਨ ਸੁਣ, ਉਸ ਪਰਮਾਤਮਾ ਨੂੰ ਸਿਮਰ, ਉਹਦਾ ਸਿਮਰਨ ਕਰ ਜੋ ਠਾਕੁਰ ਹੈ, ਮਾਲਕ ਹੈ, जो असल मालक है साड़ी जिंद दा नाथ है स्वामी है प्राणा प्राणे तो एक ते भाव है भी बहुत पुराना है मुढ़ तो है ते प्राणा तो भाव है साडे प्राणा दा नाथ है प्राण पत प्राणा दा नाथ है स्वामी है परमेश्वर ही साडा मालक है।
सुन बावरे जो आया इस जाना
पातशाह बख्शिश करदे हन हे बावरे सुन जो भी मनुख संसार विच आया है या जो भी जीव संसार विच आया है जो भी वस्तु प्रगट होई है सब ने जाना है सब ने एक दिन वापस परतना है। ए दर ए घर ए नगर ए शहर ए दुनिया साडा अपना टिकाणा नहीं है परदेसी हाँ असी इस मात लोक दे विच ए जिंद नमाणी परदेसी है इस मात लोक विच कुछ खट्टण दे वास्ते आए हाँ कुछ कमाण दे वास्ते आए हाँ असल टिकाणा ए नहीं है। पर जेड़ा मनुख मत नू लेके चलदा है वह कहिंदा है आ जग मिठा अगला किन डिठा पर सतगुरु बख्शिश करदे हन धरती होर परै होर होर एक आ धरती है जिन्हों घर मन्या होया है पर सतगुर ते कहिंदे हन कोट ब्रह्मांड को ठाकुर स्वामी सर्ब जिया का दाता रे असी इस धरती दे प्रबंध नू देख करके मत दे द्वारा समझ लिया भी सब कुछ आही है पर परमेश्वर दी रचना बेअंत है परमेश्वर गुरु साहिब सारे ब्रह्मांड नू सन्मुख रख के बचन कर रहे हन कि जे तू इस संसार विच आया है ते तेनू जाना भी पैना है तू किते होर टिकाणे तो आया है ये तेरा असल टिकाणा नहीं है। इस करके हे बावरे सुन जो भी संसार ते जीव आउंदा है सारिया ने वापस जाना है।
नेह चल हब वैसी सुन परदेसी संत संग मिल रही है।
नेह चल सतगुर कहिंदे हन ये नेह चल मन्या होया है संसार भी सदा कायम रहेगा इसे तरह रहन वाला है हब सारा कुछ वैसी तो भाव है चले जान वाला है। सतगुर कहिंदे हन निस सस चले सूरज भी चल रहा है चंद्रमा भी चल रहा है तारे भी चल रहे हैं सारिया ने चल जाना है मुकाम ओही एक सारिया का टिकाणा एक है परमात्मा। सो पातशाह बख्शिश करते हैं निश्चल हब वैसी जो तू निश्चल मन्या होया है सारा कुछ ये वैसी चले जान वाला है। सुन परदेसी हे जीव तू भी परदेसी है इस लोक दे विच तेरा भी ये लोक टिकाणा पक्का नहीं है संत संग मिल रही है। संत तो भाव गुरु संत तो भाव सत संगत संत तो भाव सत पुरशां दे नाल मिल के रहना चाहीदा है संगत करनी चाहीदी है सत पुरशां दी गुरु दी ते सत संगत दे विच बैठ करके अपना तू जीवन बतीत कर।
हर पाईऐ भागी सुन बैरागी चरण प्रभु गह रही है।
हर पाईऐ भागी हरी जो सारिआं नू हरियां भरियां करन वाला परमेश्वर है वड्डियां भागां दे नाल प्राप्त हुंदा है। पाईऐ भागी सुन तू सुनना कर बैरागी ते बैराग धारण कर सुन बैरागी इकट्ठा नहीं है। हर पाईऐ भागी सुन तू सुन बैरागी ते बैराग धारण कर चरण प्रभु गह रही है परमेश्वर दे चरणा नू चंगी तरह पकड़ के रख गुरु दे शब्द दे द्वारा हिरदे विच प्रेम भावना श्रद्धा अकीदा भरोसा बना करके गुरु दे चरणा नू गुरु दे शब्द नू परमेश्वर दे चरणा नू पकड़ना कर।
एहो मन दीजै संक ना कीजै गुरमुख ताज बाहु माना।
एहो मन दीजै हुण सतगुर ने नहीं कहा भी मत दे दे इत्थे सतगुर कह रहे हैं मत मन दीजै अपना मन देना है। जदों मन दे दिता ते मत आपे ही आ जाएगी जदों असी मन गुरु नूं सौंप देंदे हाँ ते मत अपने आप उहदे पिछे तुरदी है पर जे असी मत दे दईए जां मत वरतदे हाँ ते मन भटक जांदा है मन काबू विच नहीं आउंदा। मत दे द्वारा मन नूं काबू नहीं कीता जा सकदा मन दे द्वारा मत नूं काबू कीता जा सकदा है। ਮਨ ਤਾਕਤਵਰ ਹੈ ਮਤ ਦੇ ਨਾਲੋਂ। ਸੋ ਸਤਿਗੁਰ ਬਖਸ਼ਿਸ਼ ਕਰਦੇ ਹਨ, ਇਹੋ ਮਨ ਦੀਜੈ ਸ਼ੰਕ ਨਾ ਕੀਜੈ, ਸ਼ੰਕਾ ਨਾ ਕਰ। ਅਸੀਂ ਸ਼ੰਕਾ ਵਿੱਚ ਪੈ ਜਾਂਦੇ ਹਾਂ, ਸੰਸੇ ਵਿੱਚ ਪੈ ਜਾਂਦੇ ਹਾਂ, ਦੁਬਧਾ ਵਿੱਚ ਪੈ ਜਾਂਦੇ ਹਾਂ ਵੀ ਦਿਆਂ ਕਿ ਨਾ ਦਿਆਂ, ਗੁਰੂ ਦੀ ਗੱਲ ਮੰਨਾਂ ਕਿ ਨਾ ਮੰਨਾਂ। ਸਤਿਗੁਰ ਕਹਿੰਦੇ ਸ਼ੰਕਾ ਛੱਡ, ਦੁਬਧਾ ਛੱਡ, ਮਨ ਦੇ ਆਪਣਾ ਸਤਿਗੁਰ ਨੂੰ ਸੌਂਪ। ਗੁਰਮੁਖ ਤਜ ਬਹੁ ਮਾਣਾ, ਗੁਰੂ ਦੀ ਸ਼ਰਨ ਪੈ ਕਰਕੇ ਗੁਰੂ ਨੂੰ ਮੁੱਖ ਰੱਖ ਕੇ ਤਜ ਤਿਆਗ ਦੇਣਾ ਕਰ ਬਹੁ ਮਾਣਾ। ਜੋ ਬਹੁਤ ਜ਼ਿਆਦਾ ਤੂੰ ਆਪਣੇ ਆਪ 'ਤੇ ਮਾਣ ਕਰੀ ਬੈਠਾ ਹੈ, ਆਪਣੇ ਪਦਾਰਥਾਂ ਦਾ ਮਾਣ ਕਰੀ ਬੈਠਾ ਹੈ, ਹੰਕਾਰ ਕਰਦਾ ਹੈ, ਇਸ ਨੂੰ ਤਜ ਦੇਣਾ ਕਰ।
ਨਾਨਕ ਦੀਨ ਭਗਤ ਭਵ ਤਾਰਨ, ਤੇਰੇ ਕਿਆ ਗੁਣ ਆਖ ਵਖਾਣਾ।
ਧੰਨ ਗੁਰੂ ਨਾਨਕ ਪੰਜਵੇਂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਦੀਨ ਭਗਤ ਭਵ ਤਾਰਨ, ਤੂੰ ਦੀਨਾਂ ਨੂੰ ਭਗਤਾਂ ਨੂੰ ਭਾਵ ਸੰਸਾਰ ਸਾਗਰ ਚੋਂ ਤਾਰਨ ਵਾਲਾ ਹੈ। ਹੇ ਪਰਮੇਸ਼ਵਰ, ਤੂੰ ਦੀਨਾਂ ਨੂੰ ਤਾਰ ਦਿੰਦਾ ਹੈ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਭਾਰ ਗਨੀਮਨ ਗਾਰੈ। ਪਰਮੇਸ਼ਵਰ ਦੀਨਾਂ ਦੀ ਪ੍ਰਤਪਾਲਣਾ ਕਰਦਾ ਹੈ, ਭਗਤਾਂ ਨੂੰ ਭਾਵ ਤਾਰਨ ਹੈ। ਤੇਰੇ ਕਿਆ ਗੁਣ ਆਖ ਵਖਾਣਾ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਕਥਨ ਕਰਾਂ। ਪਰਮੇਸ਼ਵਰ ਤੇਰੇ ਬੇਅੰਤ ਗੁਣ ਹਨ।
ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੋ।
ਸੁਣ ਬਾਵਰੇ, ਇੱਕ ਵਾਰ ਫਿਰ ਹਰ ਇੱਕ ਪਦੇ ਤੇ ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਹਨ, ਅਟੈਂਸ਼ਨ ਦੇ ਰਹੇ ਹਨ, ਧਿਆਨ ਦਿਓ। ਸੁਣ ਬਾਵਰੇ ਕਿਆ ਕੀਚੈ ਕੂੜਾ ਮਾਣੋ, ਕੀ ਕਰ ਰਿਹਾ ਹੈ? ਇਹ ਤੇਰਾ ਹੰਕਾਰ ਕੂੜ ਦਾ ਹੈ, ਝੂਠ ਦਾ ਹੈ, ਸੱਚਾ ਨਹੀਂ ਹੈ।
ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ।
ਸੁਣ ਬਾਬਰੇ, ਹਬ ਵੈਸੀ, ਹਬ ਤੋਂ ਭਾਵ ਸਭ, ਵੈਸੀ ਤੋਂ ਭਾਵ ਚਲਾ ਜਾਏਗਾ, ਗਰਭ ਗੁਮਾਨੋ, ਜਿਸ ਦਾ ਤੂੰ ਮਾਣ ਕਰਦਾ ਹੈ, ਹੰਕਾਰ ਕਰਦਾ ਹੈ, ਸਭ ਕੁਛ ਜਾਣ ਵਾਲਾ ਹੈ।
ਨੇਹ ਚਲ ਹਬ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ।
ਨਿਹਚਲ ਹਬ ਜਾਣਾ, ਜਿਸ ਨੂੰ ਤੂੰ ਨਿਹਚਲ ਸਦਾ ਥਿਰ ਮੰਨਿਆ ਹੋਇਆ ਹੈ, ਸਾਰੇ ਨੇ ਸਭ ਨੇ ਜਾਣਾ ਹੈ, ਮਿੱਥਿਆ ਮਾਣਾ, ਤੇ ਤੇਰਾ ਮਾਣ ਹੰਕਾਰ ਮਿੱਥਿਆ ਹੈ, ਝੂਠ ਹੈ, ਸੰਤ ਪ੍ਰਭੂ ਹੋਏ ਦਾਸਾ, ਸੰਤ ਗੁਰੂ ਪਰਮੇਸ਼ਵਰ ਦਾ ਦਾਸ ਹੋਣਾ ਕਰ।
ਜੀਵਤ ਮਰੀਐ ਭਾਉ ਜਲ ਤਰੀਐ, ਜੇ ਥੀਵੈ ਕਰਮ ਲਿਖੇ ਆਸਾ।
ਜੀਵਤ ਮਰੀਐ ਭਾਉ ਜਲ ਤਰੀਐ, ਜਿਉਂਦੇ ਜੀ ਆਪਣੇ ਆਪ ਨੂੰ ਮੋਇਆਂ ਤੁਲ ਸਮਝ ਲੈਣਾ, ਅੱਖੀ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਹੱਥਾਂ ਪੈਰੀਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਨਾਨਕ ਹੁਕਮ ਪਛਾਣ ਕੈ ਇਹੋ ਜੀਵਤ ਮਰਨਾ। ਪਰਮੇਸ਼ੁਰ ਦੇ ਹੁਕਮ ਦੇ ਵਿੱਚ ਰਹਿਣਾ, ਰਜ਼ਾ ਦੇ ਵਿੱਚ ਰਹਿਣਾ, ਆਪਣੇ ਆਪ ਨੂੰ ਜਿਉਂਦੇ ਜੀ ਮੋਇਆਂ ਤੁਲ ਜਾਣਨ ਦੀ ਪਰਿਭਾਸ਼ਾ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰ ਕਹਿੰਦੇ ਹਨ ਭਵਜਲ ਤਰੀਐ, ਇਸ ਪ੍ਰਕਾਰ ਇਸ ਭਵਜਲ ਸੰਸਾਰ ਨੂੰ ਤਰਿਆ ਜਾਣਾ ਹੈ। ਜੇ ਥੀਵੈ ਕਰਮ ਲਿਖਿਆਸਾ, ਜੇ ਥੀਵੈ, ਜੇ ਹੋਵੇ ਕਰਮ ਪਰਮੇਸ਼ੁਰ ਦੀ ਕਿਰਪਾ ਲਿਖਿਆਸਾ, ਧੁਰ ਦਰਗਾਹੋਂ ਪਰਮੇਸ਼ੁਰ ਨੇ ਇਹ ਲੇਖ ਸਾਡੇ ਲੇਖ ਮਸਤਕ ਤੇ ਪਾਇਆ ਹੋਵੇ, ਤਾਂ ਅਸੀਂ ਇਸ ਬਖਸ਼ਿਸ਼ ਦੇ ਪਾਤਰ ਬਣਦੇ ਹਾਂ।
ਗੁਰ ਸੇਵੀਜੈ ਅੰਮ੍ਰਿਤ ਪੀਜੈ, ਜਿਸ ਲਾਵਹਿ ਸਹਿਜ ਧਿਆਨੋ।
ਜਿਸ ਦੇ ਉੱਤੇ ਪਰਮੇਸ਼ੁਰ ਦੀ ਬਖਸ਼ਿਸ਼ ਹੋ ਜਾਂਦੀ ਹੈ ਸਹਿਜ ਧਿਆਨੋ, ਜਿਸ ਨੂੰ ਉਹ ਲਾ ਦਿੰਦਾ ਹੈ ਸਹਿਜ ਅਵਸਥਾ ਦੇ ਨਾਲ, ਸੁਰਤ ਪਰਮੇਸ਼ੁਰ ਦੇ ਵਿੱਚ ਜੁੜਦੀ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਗੁਰ ਸਵੀਜੈ ਅੰਮ੍ਰਿਤ ਪੀਜੈ, ਉਹ ਮਨੁੱਖ ਗੁਰੂ ਦੀ ਸੇਵਾ ਕਰ ਸਕਦਾ ਹੈ, ਉਹ ਮਨੁੱਖ ਗੁਰੂ ਦੀ ਸ਼ਰਨ ਵਿੱਚ ਬੈਠ ਸਕਦਾ ਹੈ, ਉਹ ਨਾਮ ਰੂਪ ਅੰਮ੍ਰਿਤ ਨੂੰ ਪੀ ਸਕਿਆ ਹੈ, ਜਿਹਦੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ।
ਜਿਸ ਲਾਵਹਿ ਸਹਿਜ ਧਿਆਨੋ,
ਜਿਸ ਨੂੰ ਉਸਨੇ ਲਾਇਆ ਹੈ ਸਹਿਜ ਅਵਸਥਾ ਦੇ ਵਿੱਚ, ਸੁਰਤ ਪਰਮਾਤਮਾ ਨੇ ਆਪਣੇ ਵਿੱਚ ਜੋੜਨਾ ਕੀਤੀ ਹੈ।
ਨਾਨਕ ਸਰਣ ਪਿਆ ਹਰ ਦੁਆਰੈ, ਹਉ ਬਲ ਬਲ ਸਦ ਕੁਰਬਾਨੋ।
ਨਾਨਕ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸ਼ਰਨ ਪਿਆ ਹਰ ਦੁਆਰੈ, ਹੇ ਹਰੀ ਹਰ ਪਰਮੇਸ਼ੁਰ, ਮੈਂ ਤੇਰੇ ਦੁਆਰ ਤੇਰੀ ਸ਼ਰਨ ਆਇਆ ਹਾਂ, ਹਉ ਬਲ ਬਲ ਸਦ ਕੁਰਬਾਨੋ, ਮੈਂ ਸਦਾ ਤੇਰੇ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦਾ ਹਾਂ।
ਸੁਣ ਬਾਵਰੇ ਮਤ ਜਾਣ ਹੈ ਪ੍ਰਭ ਮੈਂ ਪਾਇਆ।
ਸੁਣ ਬਾਵਰੇ ਮਤ ਜਾਣ ਹੈ, ਪ੍ਰਭ ਮੈਂ ਪਾਇਆ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਹੇ ਬਾਬਰੇ ਹੇ ਅਣਭੋਲ ਮਨੁੱਖ, ਸੁਣ ਸੁਣਨਾ ਕਰ, ਮਤ ਤੂੰ ਜਾਣ ਵੀ ਤੂੰ ਪਰਮੇਸ਼ੁਰ ਨੂੰ ਪਾ ਲਿਆ ਹੈ। ਕਈ ਵਾਰੀ ਪਰ ਮਨੁੱਖ ਨੂੰ ਇਸ ਗੱਲ ਦੀ ਸ਼ੰਕਾ ਹੋ ਜਾਂਦੀ ਹੈ ਵੀ ਮੈਂ ਚਤੁਰ ਹਾਂ, ਸਿਆਣਾ ਹਾਂ, ਸੂਝਵਾਨ ਹਾਂ, ਮੈਨੂੰ ਪਰਮਾਤਮਾ ਮਿਲਿਆ ਹੈ ਕਿਉਂਕਿ ਉਹਨੇ ਮੈਨੂੰ ਸਭ ਕੁਛ ਦਿੱਤਾ ਹੋਇਆ ਹੈ। ਪਰ ਇਹ ਸਭ ਕੁਛ ਸਤਿਗੁਰ ਨੇ ਉੱਤੇ ਦੱਸ ਦਿੱਤਾ ਹੈ, ਮਿੱਥਿਆ ਹੈ, ਝੂਠ ਹੈ। ਇਹਦਾ ਮਾਣ ਨਹੀਂ ਕਰਨਾ, ਇਹਦਾ ਹੰਕਾਰ ਨਹੀਂ ਕਰਨਾ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ ਹਨ, ਮਤ ਜਾਣ ਹੈ ਪ੍ਰਭ ਮੈਂ ਪਾਇਆ। ਤੂੰ ਇਹਨਾਂ ਵਸਤੂਆਂ ਨੂੰ ਦੇਖ ਕੇ ਮਤ ਇਹ ਸਮਝ ਕਿ ਪਰਮਾਤਮਾ ਨੂੰ ਪਾ ਲਿਆ ਹੈ।
ਸੁਣ ਬਾਵਰੇ ਥੀਓ ਰੇਣ ਜਿਨੀ ਪ੍ਰਭ ਧਿਆਇਆ।
ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਚਾਹੇ ਤੇਰੇ ਕੋਲ ਕਿੰਨੀ ਵੀ ਧਨ ਦੌਲਤ ਹੈ, ਰੁਤਬਾ ਹੈ, ਚਾਹੇ ਤੇਰੇ ਕੋਲ ਦੁਨੀਆਂ ਦੇ ਸਾਰੇ ਪਦਾਰਥ ਵੀ ਕਿਉਂ ਨਹੀਂ ਹਨ, ਥੀਓ ਰੇਣ ਹੋ ਜਾਣਾ ਕਰ ਰੇਣ ਜਿਨੀ ਪ੍ਰਭ ਧਿਆਇਆ। ਜਿਨ੍ਹਾਂ ਨੇ ਪਰਮੇਸ਼ੁਰ ਨੂੰ ਧਿਆਇਆ ਹੈ, ਇਹ ਦੁਨੀਆਂ ਦੇ ਸਾਰੇ ਪਦਾਰਥ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਅੱਗੇ ਝੁਕਣਾ ਕਰ, ਉਹਨਾਂ ਦੀ ਸੰਗਤ ਕਰ, ਕਿਉਂਕਿ ਪਰਮੇਸ਼ੁਰ ਦਾ ਨਾਮ ਇਹ ਸੰਸਾਰ ਦੇ ਪਦਾਰਥਾਂ ਦੇ ਨਾਲੋਂ ਬਹੁਤ ਉੱਤਮ ਹੈ, ਕੀਮਤੀ ਹੈ।
ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵੱਡ ਭਾਗੀ ਦਰਸ਼ਨ ਪਾਈਐ।
ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਹੈ ਉਹਨਾਂ ਨੂੰ ਹੀ ਜੀਵਨ ਦਾ ਆਤਮਕ ਸੁਖ ਪ੍ਰਾਪਤ ਹੋਇਆ ਹੈ, ਵੱਡ ਭਾਗੀ ਦਰਸ਼ਨ ਪਾਈਐ। ਐਸੇ ਜੀਵਾਂ ਦੇ, ਮਨੁੱਖਾਂ ਦੇ ਜੋ ਪਰਮਾਤਮਾ ਦਾ ਸਿਮਰਨ ਕਰਦੇ ਹਨ, ਵੱਡਿਆਂ ਭਾਗਾਂ ਦੇ ਨਾਲ ਦਰਸ਼ਨ ਹੁੰਦੇ ਹਨ।
ਥੀਓ ਨਿਮਾਣਾ ਸਦ ਕੁਰਬਾਣਾ, ਸਗਲਾ ਆਪ ਮਿਟਾਈਐ।
ਥੀਓ ਨਿਮਾਣਾ, ਉਹਨਾਂ ਦੇ ਅੱਗੇ ਨਿਮਾਣਾ ਹੋ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਸਿਮਰਿਆ ਹੈ। ਸਦ ਕੁਰਬਾਣਾ, ਉਹਨਾਂ ਤੋਂ ਕੁਰਬਾਨ ਜਾਈਏ, ਸਗਲਾ ਆਪ ਮਿਟਾਈਐ, ਤੇ ਆਪਾਂ ਭਾਵ ਸਗਲ ਸਾਰਿਆਂ ਪੱਖ ਤੋਂ ਮਿਟਾ ਕਰਕੇ।
ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ, ਹਮ ਤਿਸ ਪਹਿ ਆਪ ਵਿਚਾਇਆ।
ਉਹ ਧਨਤਾ ਦੇ ਯੋਗ ਹਨ, ਉਹ ਧਨ ਭਾਗ ਸੁਧਾ, ਉਹਨਾਂ ਦੇ ਭਾਗ ਸੁਧਾ ਤੋਂ ਭਾਵ ਸ੍ਰੇਸ਼ਟ ਹੋਏ ਹਨ, ਜਿਨ੍ਹਾਂ ਨੇ ਪ੍ਰਭ ਲੱਦਾ ਪਰਮੇਸ਼ੁਰ ਨੂੰ ਲੱਭ ਲਿਆ ਹੈ। ਹਮ ਤਿਸ ਪਹਿ ਆਪ ਵਿਚਾਇਆ, ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਅਸੀਂ ਉਹਨਾਂ ਦੇ ਕੋਲ ਆਪਾਂ ਭਾਵ ਵੇਚਣਾ ਕੀਤਾ ਹੈ।
ਨਾਨਕ ਦੀਨ ਸਰਨ ਸੁਖ ਸਾਗਰ, ਰਾਖ ਲਾਜ ਅਪਣਾਇਆ।
ਨਾਨਕ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਬਖਸ਼ਿਸ਼ ਕਰ ਰਹੇ ਹਨ, ਦੀਨ ਸ਼ਰਨ ਸੁਖ ਸਾਗਰ, ਹੇ ਸੁਖਾਂ ਦੇ ਸਾਗਰ ਪਰਮੇਸ਼ੁਰ, ਮੈਂ ਦੀਨ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੂੰ ਰਾਖ ਲਾਜ ਮੇਰੀ ਲਾਜ ਰੱਖਣਾ ਕਰ, ਮੈਨੂੰ ਅਪਣਾ ਲੈਣਾ ਕਰ, ਜਾਂ ਜੋ ਦੀਨ ਹੋ ਕੇ ਤੇਰੀ ਸ਼ਰਨ ਵਿੱਚ ਆਉਂਦੇ ਹਨ ਤੂੰ ਉਹਨਾਂ ਨੂੰ ਅਪਣਾ ਲੈਂਦਾ ਹੈ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਹੁਕਮ ਦੀ ਵਿਚਾਰ ਆਪ ਜੀ ਨੇ ਸ਼੍ਰਵਣ ਕੀਤੀ ਹੈ। ਹੁਣ ਆਓ ਜੋ ਲੜੀਵਾਰ ਸ਼ਬਦ ਵਿਚਾਰ ਇਸ ਪਾਵਨ ਅਸਥਾਨ ਤੋਂ ਆਪ ਜੀ ਸ਼੍ਰਵਣ ਕਰਦੇ ਹੋ, ਤਿਸ ਦੇ ਜੋ ਸਮਾਂ ਰਹਿੰਦੇ ਹੋਏ ਜਿੰਨੇ ਕੁ ਸਤਿਗੁਰੂ ਜੀ ਸਾਨੂੰ ਅਰਥ ਬੋਧ ਬਖਸ਼ਿਸ਼ ਕਰਦੇ ਹਨ, ਵਿਚਾਰ ਸ਼੍ਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਲੜੀਵਾਰ ਸ਼ਬਦ ਵਿਚਾਰ 696 ਅੰਗ ਤੇ ਜਾ ਰਹੀ ਹੈ, ਚੱਲ ਰਹੀ ਹੈ, ਜੈਤਸਰੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ ਪ੍ਰਾਰੰਭਤਾ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ। ਜੈਤਸਰੀ ਮਹੱਲਾ ਚੌਥਾ, ਘਰ ਪਹਿਲਾ, ਪਹਿਲੇ ਘਰ ਦੇ ਅੰਦਰ ਸੁਰ ਤਾਲ ਦੇ ਅੰਦਰ ਸਤਿਗੁਰੂ ਜੀ ਨੇ ਇਹ ਸ਼ਬਦ ਗਾਇਣ ਦੀ ਤਾਕੀਦ ਕੀਤੀ ਹੈ। ਚੌਪਦੇ, ਚੌਪਦਿਆਂ ਵਾਲਾ ਇਹ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦਵੈਤ ਸਵਰੂਪ ਪਰਮੇਸ਼ੁਰ ਹੈ, ਉਚਾਰਣ ਮਾਤਰ ਤੋਂ ਰੱਖਿਆ ਕਰਨ ਵਾਲਾ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੇ ਨਾਲ ਜਿਸ ਦੀ ਪ੍ਰਾਪਤੀ ਹੈ।
ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। सतगुरु कहिंदे हन मेरे हिरदे दे विच परमात्मा दा नाम जो रतन कीमती है वस आया है वस गया है क्योंकि गुरु ने बख्शिश कीती है। गुरु अमरदास पातशाह जी दी बख्शिश होई है, सतगुरु ने अपनी कृपा दा हाथ मस्तक ते रखिया है।
जन्म जन्म के किल बिख दुख उतरे गुरु नाम दियो रिन लाथा।
जन्मा जन्मा दे कीते होए किलविख बजर पाप दुख तकलीफां दूर होए हन उतरे हन गुरु नाम दियो। गुरु ने बख्शिश कीती है नाम दी दात उपदेश बख्शिश कीता है रिण लाथा। रिण जो सनातन मत दे अंदर मन्या है पितर रिण है गुरु रिण है, इस प्रकार ਇਹ ਸਨਾਤਨ ਮਤ ਦੀ ਵਿਚਾਰਧਾਰਾ ਹੈ। ਪਰ ਇੱਥੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਜਪਦੇ ਹਾਂ ਤੇ ਸਾਰੇ ਰਿਣ ਆਪ ਹੀ ਉਤਰ ਜਾਂਦੇ ਹਨ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਗੁਰੂ ਰਾਮਦਾਸ ਪਾਤਸ਼ਾਹ ਮਨ ਨੂੰ ਬਖਸ਼ ਸੰਬੋਧਨ ਕਰਦੇ ਹੋਏ ਬਖਸ਼ਿਸ਼ ਕਰ ਰਹੇ ਹਨ। ਮੇਰੇ ਮਨ ਭਜ ਸਿਮਰ ਰਾਮ ਨਾਮ, ਰਮੇ ਹੋਏ ਰਾਮ ਦਾ ਸਿਮਰਨ ਕਰ ਸਭ ਅਰਥਾ, ਤੈਨੂੰ ਸਾਰੇ ਅਰਥਾਂ ਤੋਂ ਭਾਵ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਤੂੰ ਪਰਮੇਸ਼ੁਰ ਦਾ ਸਿਮਰਨ ਕਰਤੇ ਸਹੀ, ਤੂੰ ਪਰਮੇਸ਼ੁਰ ਦਾ ਨਾਮ ਜਪਤੇ ਸਹੀ। ਸਤਿਗੁਰ ਕਹਿੰਦੇ ਸਭ ਅਰਥਾ ਸਾਰੇ ਪਦਾਰਥ, ਜਿਤੜੇ ਫਲ ਮਨ ਬਾਂਚੀ ਹੈ ਤਿਤੜੈ ਸਤਿਗੁਰ ਪਾਸ। ਤੂੰ ਜਿੰਨੇ ਫਲ ਚਾਹੁੰਦਾ ਹੈ ਜ਼ਿੰਦਗੀ ਦੇ ਸਾਰੇ ਤੈਨੂੰ ਗੁਰੂ ਦੀ ਕਿਰਪਾ ਦੇ ਨਾਲ ਮਿਲਣਗੇ। ਤੂੰ ਗੁਰੂ ਦੇ ਹੁਕਮ ਵਿੱਚ ਆ ਜਾ, ਗੁਰੂ ਦੀ ਸਿੱਖਿਆ ਨੂੰ ਮੰਨਣਾ ਕਰ।
ਗੁਰਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ।
ਪੂਰਿਆ ਸਤਿਗੁਰਾਂ ਨੇ ਨਾਮ ਪਰਮੇਸ਼ੁਰ ਦਾ ਦ੍ਰਿੜ ਕਰਵਾ ਦਿੱਤਾ ਹੈ, ਪੱਕਾ ਕਰਵਾ ਦਿੱਤਾ ਹੈ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੈ ਪਿਆ ਸੰਯੋਗ। ਉਹਨਾਂ ਨੂੰ ਸਤਿਗੁਰ ਮਿਲੇ ਜਿਨ੍ਹਾਂ ਦੇ ਧੁਰ ਦਰਗਾਹੋਂ ਸੰਯੋਗ ਹਨ, ਬਿਨ ਨਾਵੈ ਜੀਵਨ ਬਿਰਥਾ। ਹੁਣ ਸਤਿਗੁਰ ਤੇ ਕਹਿ ਰਹੇ ਹਨ ਵੀ ਨਾਮ ਤੋਂ ਬਿਨਾਂ ਜੀਵਨ ਬਿਰਥਾ ਹੈ, ਪਰ ਅੱਜ ਜੋ ਮਤ ਨੂੰ ਲੈ ਕੇ ਚੱਲਦੇ ਹਨ ਉਹ ਕਹਿੰਦੇ ਹਨ ਸਿਮਰਨ ਦਾ ਕੋਈ ਲਾਭ ਨਹੀਂ ਹੈ। ਹੁਣ ਗੁਰੂ ਦੀ ਸੁਣੀਏ ਕਿ ਉਹਨਾਂ ਤਰਕਵਾਦੀਆਂ ਦੀ ਸੁਣੀਏ? ਸੋ ਇਸ ਕਰਕੇ ਹਮੇਸ਼ਾ ਗੁਰੂ ਦੀ ਸੁਣੀਏ, ਮਨ ਦੀ ਸੁਣੀਏ। ਮਨ ਪਰਮਾਤਮਾ ਦੀ ਅੰਸ਼ ਹੈ। ਸਤਿਗੁਰ ਕਹਿੰਦੇ ਬਿਨਾਂ ਪਰਮਾਤਮਾ ਦੇ ਨਾਮ ਤੋਂ ਸਿਮਰਨ ਤੋਂ ਇਹ ਜੀਵਨ ਵਿਅਰਥ ਹੈ, ਕੋਈ ਲਾਭ ਨਹੀਂ ਹੋਣ ਵਾਲਾ ਹੈ।
ਰਹਾਓ
ਵਿਸ਼ਰਾਮ ਦੇ ਕੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
ਜੋ ਮਨਮੁਖ ਜਨ ਹਨ ਆਪ ਹਦੂਰੇ ਤੁਰਨ ਵਾਲੇ ਹਨ। ਬਿਨ ਗੁਰ ਮੂੜ ਭਏ ਹੈ ਮਨਮੁਖ, ਜੋ ਮਨਮੁਖ ਬਿਨਾਂ ਗੁਰੂ ਦੇ ਉਪਦੇਸ਼ ਤੋਂ ਸੱਖਣੇ ਜੋ ਮਨੁੱਖ ਹਨ, ਸਤਿਗੁਰ ਕਹਿੰਦੇ ਹਨ ਮੂੜ ਹਨ, ਮੂਰਖ ਹਨ, ਅਗਿਆਨੀ ਹਨ। ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਉਹ ਸਦਾ ਹੀ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਜਾਂ ਫਸ ਜਾਂਦੇ ਹਨ, ਫਸੇ ਹੋਏ ਹਨ।
ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ।
ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ੍ਹਾਂ ਨੇ ਭਾਵ ਜੋ ਆਪ ਹਦੂਰੇ ਤੁਰਨ ਵਾਲੇ ਮਨੁੱਖ ਹਨ, ਮਨਮੁਖ ਜਨ ਹਨ, ਕਦੀ ਸਾਧ ਸੰਗਤ ਨਹੀਂ ਆਏ, ਕਦੇ ਉਹਨਾਂ ਨੇ ਗੁਰੂ ਦੇ ਚਰਨ ਗੁਰਬਾਣੀ ਨੂੰ ਪੜ੍ਹਿਆ ਨਹੀਂ ਹੈ, ਵਿਚਾਰਿਆ ਨਹੀਂ ਹੈ। ਤਿੰਨ ਸਭ ਜਨਮ ਅਕਾਥਾ, ਤੇ ਉਹਨਾਂ ਦਾ ਸਾਰਾ ਹੀ ਜਨਮ ਅਕਾਰਥ ਗਿਆ, ਵਿਅਰਥ ਹੋ ਗਿਆ। ਜਿਨ੍ਹਾਂ ਨੇ ਸੰਗਤ ਨਹੀਂ ਕੀਤੀ, ਗੁਰੂ ਦਾ ਸ਼ਬਦ ਬਾਣੀ ਵਿਚਾਰੀ ਨਹੀਂ ਹੈ, ਪੜ੍ਹੀ ਨਹੀਂ ਹੈ, ਸਿਮਰਨ ਨਹੀਂ ਕੀਤਾ, ਸਤਿਗੁਰ ਕਹਿੰਦੇ ਉਹਨਾਂ ਦਾ ਸਾਰਾ ਜਨਮ ਵਿਅਰਥ ਹੋ ਗਿਆ ਹੈ, ਫੇਲ ਹੋ ਗਏ। ਉਹ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਗਏ ਹਨ।
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਉ ਜਨਮ ਸਨਾਥਾ।
ਦੂਸਰੇ ਪਾਸੇ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਸਾਧੂ ਗੁਰੂ ਸਾਧੂ ਦੇ ਚਰਨ ਭਾਵ ਸ਼ਬਦ ਗੁਰਬਾਣੀ ਨੂੰ ਵਿਚਾਰਿਆ ਹੈ, ਸਾਧ ਸੰਗਤ ਦੇ ਚਰਣਾਂ ਵਿੱਚ ਬੈਠ ਕੇ ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਹੈ, ਤਿੰਨ ਸਫਲਿਓ ਜਨਮ, ਤਿਨ੍ਹਾਂ ਦਾ ਜਨਮ ਸਫਲ ਹੋ ਗਿਆ। ਸਨਾਥਾ ਉਹ ਸਹਿਤ ਨਾਥ ਦੇ ਹੋ ਗਏ, ਮਾਲਕ ਵਾਲੇ ਹੋ ਗਏ, ਸਵਾਮੀ ਵਾਲੇ ਹੋ ਗਏ, ਪਰਮੇਸ਼ਰ ਵਾਲੇ ਹੋਏ ਹਨ।
ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ, ਕਿੰਨੀ ਨਿਮਰਤਾ ਹੈ। ਕਾਸ਼ ਕਿ ਸਤਿਗੁਰੂ ਰਹਿਮਤ ਕਰਨ ਸਾਡੇ ਹਿਰਦੇ ਵਿੱਚ ਇੰਨੀ ਨਿਮਰਤਾ ਆ ਜਾਏ, ਸਾਡੇ ਹਿਰਦੇ ਦੇ ਵਿੱਚ ਇੰਨਾ ਨਿਮਾਣਾਪਨ ਆ ਜਾਏ, ਸਾਡੀ ਵੀ ਹੰਗਤਾ ਨੂੰ ਸਤਿਗੁਰੂ ਹਰ ਲੈਣਾ ਕਰਨ। ਕਿਰਪਾ ਕਰਕੇ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਹਨ, ਹੇ ਸਤਿਗੁਰ ਮੋਕੋ ਕੀਜੈ ਦਾਸ ਦਾਸ ਦਾਸਨ ਕਹੋ, ਜਿਹੜੇ ਤੇਰੇ ਦਾਸ ਹਨ, ਜਿਹੜੇ ਉਹਨਾਂ ਦੇ ਦਾਸ ਹਨ, ਤੂੰ ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਕਰ ਦੇ। ਹੈ ਸਾਡੇ ਵਿੱਚ ਇੰਨੀ ਨਿਮਰਤਾ, ਅਸੀਂ ਤਾਂ ਚੌਧਰ ਚਾਹੁੰਦੇ ਹਾਂ, ਪ੍ਰਧਾਨਗੀ ਚਾਹੁੰਦੇ ਹਾਂ, ਅਸੀਂ ਤਾਂ ਆਪਣੇ ਆਪ ਨੂੰ ਵੱਡਾ ਕਰਨਾ ਚਾਹੁੰਦੇ ਹਾਂ। ਪਰ ਸਤਿਗੁਰ ਕਹਿੰਦੇ ਪਰਮਾਤਮਾ ਦੇ ਦਰ 'ਤੇ ਜੋ ਸਭ ਤੋਂ ਪਿੱਛੇ ਹੈ, ਸਮਝੋ ਉਹ ਸਭ ਤੋਂ ਅੱਗੇ ਹੈ, ਅਤੇ ਜੋ ਸਭ ਤੋਂ ਅੱਗੇ ਹੈ ਕਈ ਵਾਰੀ ਉਹ ਸਭ ਤੋਂ ਪਿੱਛੇ ਰਹਿ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਮੋਕੋ ਕੀਜੈ ਦਾਸ ਦਾਸ ਦਾਸਨ ਕਹੋ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਕਰਨਾ ਕਰੋ। ਹਰ ਦਇਆ ਧਾਰ, ਹੇ ਪਰਮੇਸ਼ੁਰ ਹਰੀ ਹਰ ਨਿਰੰਕਾਰ, ਦਇਆ ਕਰਕੇ ਜਗਨਨਾਥਾ ਜਗਨ ਦੇ ਨਾਥ ਹੋ, ਸਵਾਮੀ ਹੋ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲਹਿ ਮਾਰਗ ਪੰਥਾ।
ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹਮ ਅੰਧਲੇ, ਇਹ ਸਾਡੀ ਅਵਸਥਾ ਹੈ, ਸਤਿਗੁਰ ਦੀ ਅਵਸਥਾ ਨਹੀਂ ਹੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਸਾਡੀ ਅਵਸਥਾ ਕਥਨ ਕਰ ਰਹੇ ਹਨ। ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਅਗਿਆਨ ਗਿਆਨ ਦੇ ਨੇਤਰਾਂ ਤੋਂ ਹੀਨ ਅੰਧੇ ਮਨੁੱਖ ਹਾਂ, ਗਿਆਨ ਰਹਿਤ ਅਗਿਆਨੀ ਹਾਂ। ਕਿਉਂ ਚੱਲ ਹੈ, ਕਿਵੇਂ ਚੱਲ ਸਕਦੇ ਹਾਂ ਮਾਰਗ ਪੰਥਾ, ਜੋ ਮਾਰਗ ਜੋ ਪੰਥ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਹੈ, ਅਸੀਂ ਕਿਵੇਂ ਚੱਲ ਸਕਦੇ ਹਾਂ, ਨਹੀਂ ਚੱਲ ਪਾ ਰਹੇ। ਇਹ ਸੰਸਾਰ ਭਵਜਲ ਬੜਾ ਦੁਸ਼ਕਰ ਹੈ, ਵਿਕਾਰ ਬੜੇ ਦੁਸ਼ਕਰ ਹਨ, ਮਤ ਬੜੀ ਦੁਸ਼ਕਰ ਹੈ, ਸਾਨੂੰ ਵਿਚਲਿਤ ਕਰ ਦਿੰਦੀ ਹੈ। ਇਸ ਕਰਕੇ ਅਸੀਂ ਕਿਵੇਂ ਚੱਲ ਸਕਦੇ ਹਾਂ ਇਸ ਸੰਸਾਰ ਦੇ ਵਿੱਚ, ਜੋ ਸਾਨੂੰ ਮਾਰਗ ਗੁਰੂ ਨੇ ਦੱਸਿਆ ਹੈ।
ਹਮ ਅੰਦੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਬਸ ਇਹ ਅਰਦਾਸ ਕਰਕੇ ਜਾਣੀ ਹੈ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਿਓ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਹੇ ਸਤਿਗੁਰੂ ਸਾਨੂੰ ਵੀ ਆਪਣਾ ਪੱਲਾ ਪਕੜਾ ਦਿਓ, ਸਾਨੂੰ ਵੀ ਆਪਣਾ ਸੰਗ ਬਖਸ਼ਿਸ਼ ਕਰੋ, ਸਾਡੇ 'ਤੇ ਬਖਸ਼ਿਸ਼ ਕਰੋ, ਸਾਡੇ ਵਿੱਚ ਕੋਈ ਮਤ ਨਹੀਂ ਹੈ, ਸਾਡੇ ਵਿੱਚ ਕੋਈ ਸਿਆਣਫ ਨਹੀਂ ਹੈ, ਅਸੀਂ ਅਗਿਆਨੀ ਹਾਂ। ਜਨ ਨਾਨਕ ਚਲਹਿ ਮਿਲੰਥਾ, ਅਤੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਹਨ, ਤੇਰੇ ਜਨ ਤੇਰੇ ਨਾਲ ਮਿਲ ਕੇ, ਹੇ ਸਤਿਗੁਰ ਤੇਰੇ ਨਾਲ ਮਿਲ ਕੇ ਅਸੀਂ ਵੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਈਏ, ਸਾਡੇ 'ਤੇ ਬਖਸ਼ਿਸ਼ ਕਰਿਓ, ਕਿਰਪਾ ਕਰਿਓ, ਇਹ ਅਰਦਾਸ ਸਤਿਗੁਰ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਸਾਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਲੈਣਾ ਕਰੋ, ਸਾਡੇ 'ਤੇ ਬਖਸ਼ਿਸ਼ ਹੋ ਜਾਏ, ਸਾਡਾ ਵੀ ਹਿਰਦਾ ਹੰਕਾਰ ਤੋਂ ਰਹਿਤ ਹੋ ਕੇ ਨਿਮਰਤਾ ਦੇ ਵਿੱਚ ਆ ਜਾਏ, ਤਾਂ ਕਿ ਸਮੁੱਚੇ ਖਾਲਸਾ ਪੰਥ ਨੂੰ ਸਤਿਗੁਰੂ ਇੱਕ ਵਾਰ ਫਿਰ ਆਪਸੀ ਪਿਆਰ ਸਲੂਕ ਇਤਫਾਕ ਅਤੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ। ਸੋ ਇਸ ਪ੍ਰਕਾਰ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੇ ਸ਼੍ਰਵਣ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਕਰਕੇ ਆਪਣੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਸਨਮੁੱਖ ਕਰਵਾਈ ਹੈ। ਆਪ ਸਮੂਹ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਪ੍ਰੇਮ ਇਕਾਗਰਤਾ ਦੇ ਸਹਿਤ ਸਤਿਗੁਰੂ ਦੀ ਬਾਣੀ ਦੀ ਸ਼੍ਰਵਣ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਪ੍ਰਬੰਧਕ ਵੀਰਾਂ ਦਾ, ਸਮੁੱਚੀ ਮੈਨੇਜਮੈਂਟ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖ ਕੌਮ ਦੀ ਇੱਕ ਬਹੁਤ ਹੀ ਸਿਰਮੌਰ ਸੰਸਥਾ ਹੈ ਅਤੇ ਜਿਸ ਦੇ ਦੁਆਰਾ ਇਹ ਸਾਰੇ ਧਰਮ ਪ੍ਰਚਾਰ ਦੇ ਕਾਰਜ ਬੜੇ ਹੀ ਸੁਚੱਜੇ ਢੰਗ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਚੱਲਦੇ ਹਨ। ਸਤਿਗੁਰੂ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਅਸੀਂ ਦੇਸ਼ ਕੌਮ ਦੀ ਸੇਵਾ ਦੇ ਵਿੱਚ ਤਤਪਰ ਹੋ ਸਕੀਏ। ਸਿੰਘ ਸਹਿਬਾਨ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨਾਂ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਸਨਮੁੱਖ ਉਹਨਾਂ ਦੀ ਪਾਵਨ ਪਵਿੱਤਰ ਵਿਚਾਰ ਦਾ ਸੁਭਾਗ ਬਖਸ਼ਿਸ਼ ਕੀਤਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲਹਿ ਮਾਰਗ ਪੰਥਾ। हम अंधले को गुर अंचल दीजै जनना। वाहिगुरु जी का खालसा वाहिगुरु जी की फतेह।